life.
Shri Naam Pad
Pankaj Bandhan
Pad
Pankaj Bandhan
Smrangad Dukh
Nikandana
Vimardas Hirday
Nit Tyava
Hirday Nit Tyava Shri Guru Ram Das Gun Gao Shri Arjan Bignan Ke Nasak Bignan
Ke Nasak
Gobind Shubh Sumat
Parkashak
Shri Ar Rai Ji Namo Kar Jori
Kar Jori
Shri Ar Krishna Manam
Bahari
Guru Teg Bahadur Param Kirpala Ji
Param Kirpala
Shri Guru Gobind Singh Vishala
Sisa
Bandham Bar Bar
Jagdisa
Jaam Amrit Gyan
Hai
Manak Bhagat
Bairag
Shri Guru Granth Sahib Udad
Kar anurag
ekankara sat guru te prasad sach
hoye
vah guru ji ki fateh bigun binashan
soye
Vanjan
Dure
Sokyon Visre Mao Me Jorehya
Parapure
Sokyon Visre Mao Me Jorehya
Parapure Satnam Shri Vahe Guru Sahib Jiya Kahe Sulakhani
Wow
Son mam pai Hauske koi avlambar hai
Paramadarniye Sahibe Kamal Bargahe Inayat ke Malik Shri Guru Dev, Guru Granth Sahib Ji De Barkat Mai Kadmanch Brajman Guru Pyari Sat Sangat Guru Dev Ji Di Mahan Inayat Da Sadka Sade Saryan De Sirte Bakshish Mai Rakhe At Da Sadka Jeevan Da Ajda Din Vi Prapat Hoya ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਇਹ ਸ਼ਾਮ ਅਜੀਜ਼ੁਲ ਨਵਾਜ਼ ਪਾਤਸ਼ਾਹ ਜੀ ਦੇ ਮੁਕੱਦਸ ਕਦਮਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਮਹਾਨ ਕੀਰਤਨੀਆਂ ਤੋਂ ਗੁਰੂ ਕੀ ਬਾਣੀ ਦਾ ਕੀਰਤਨ ਬੜੇ ਪ੍ਰੇਮ 'ਚ ਆਪ ਨੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਚੱਲ ਰਹੀ ਲੜੀਵਾਰ ਗੁਰੂ ਗਾਥਾ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਧਿਆਨ ਵਿੱਚ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੁਬਾਰਕ ਜੀਵਨ ਸਰਵਣ ਕਰਦਿਆਂ ਮਹਾਨ ਬਰਕਤਾਂ ਨਾਲ ਭਰਿਆ ਹੋਇਆ ਜੀਵਨ ਸਰਵਣ ਕਰਦਿਆਂ ਮਿਠਾਸ ਦਾ ਮਹਾਂਸਾਗਰ ਜੀਵਨ ਸਰਵਣ ਕਰਦਿਆਂ ਇਤਨਾ ਆਪਣੇ ਸਰਵਣ ਕੀਤਾ ਭਾਈ ਮੂਲ ਚੰਦ ਚੋਣਾ ਖੱਤਰੀ ਅਤੇ ਉਹਨਾਂ ਦੀ ਸੁਪਤਨੀ ਬੀਬੀ ਚੰਦੋ ਰਾਣੀ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੱਸ ਅਤੇ ਸਹੁਰਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬੜੇ ਕੌੜੇ ਬੋਲਾਂ ਦੁਆਰਾ ਮੁਖਾਤਬ ਹੋਏ ਔਰ ਕਈ ਕਈ ਤਾਨੇ ਮਿਹਣੇ ਕੀਤੇ। ਮੈਂ ਅਰਜ਼ ਕਰਾਂ ਅਗਰ ਉਹਨਾਂ ਨੂੰ ਦੇਖੀਏ ਤਾਂ ਉਹ ਵੀ ਸੱਚੇ ਹੀ ਦਿਖਾਈ ਪੈਂਦੇ ਨੇ। ਕਿਉਂ? ਗੁਰੂ ਨਾਨਕ ਦੇਵ ਮਹਾਰਾਜ ਨਾਲ ਕੌੜਾ ਬੋਲ ਰਹੇ ਨੇ, ਅਪਮਾਨਜਨਕ ਸ਼ਬਦ ਕਹਿ ਰਹੇ ਨੇ। ਇਸ ਦੇ ਦੋ ਕਾਰਨ ਦਿਖਾਈ ਪੈਂਦੇ ਨੇ। ਇੱਕ ਕਾਰਨ ਤਾਂ ਇਹ ਹੈ ਕਿ ਇਕਲੌਤੀ ਬੱਚੀ ਇਤਨੇ ਅਮੀਰ ਘਰਾਣੇ ਦੀ, ਜਿਸ ਦਾ ਇਲਾਕੇ ਭਰ ਵਿੱਚ ਵੱਡਾ ਸਨਮਾਨ ਹੋਵੇ ਔਰ ਸਾਰੇ ਪਟਵਾਰਖਾਨੇ ਦੇ ਮਾਲਕ ਹੋਵਣ, ਅਤੇ ਉਹ ਬੱਚੀ ਘਰ ਬੈਠ ਜਾਏ ਅਤੇ ਨਾਲ ਦੋਤਰੇ ਵੀ ਬੈਠ ਜਾਵਣ। ਗੱਲ ਖਰਚ ਦੀ ਨਹੀਂ ਹੈ ਜਾਂ ਹੋਰ ਸਾਜੋ ਸਮਾਨ ਦੀ ਨਹੀਂ ਹੈ, ਗੱਲ ਤਾਂ ਇਹ ਹੈ ਕਿ ਇੱਕ ਬੜਾ ਵੱਡਾ ਅਪਮਾਨ ਸਮਝਿਆ ਜਾਂਦਾ ਜਿਸ ਦੀ ਬੱਚੀ ਘਰ ਵਿੱਚ ਬੈਠ ਜਾਏ। ਫਿਰ ਸ਼ਰੀਕ ਬੜੇ ਤਾਨੇ ਦਿੰਦੇ ਨੇ, ਬਈ ਤੇਰਾ ਜਮਾਈ ਤਾਂ ਚੋਲਾ ਪਾ ਕੇ ਸਾਧ ਬਣ ਗਿਆ ਅਤੇ ਚੰਗਾ ਹੋਵੇ ਤਾਂ ਤੂੰ ਆਪਣੀ ਬੱਚੀ ਨੂੰ ਵੀ ਸਾਧ ਬਣਾ ਦੇ, ਇਹ ਵੀ ਚੋਲਾ ਪਾ ਕੇ ਕਿਤੇ ਚਲੀ ਜਾਏ। ਇਸ ਤਰ੍ਹਾਂ ਦੇ ਸ਼ਰੀਕੇ ਬਰਾਦਰੀ 'ਚੋਂ ਹੋਰ ਵੀ ਕਈ ਦਿਲ ਸਿਕਣੀ ਕਰਨ ਵਾਲੇ ਬੋਲ ਸੁਣਾਈ ਪੈਂਦੇ ਨੇ ਅਤੇ ਮਨੁੱਖ ਦਾ ਸੁਭਾਅ ਹੈ ਉਹ ਬਾਹਰ ਦਾ ਗੁੱਸਾ ਅਕਸਰ ਆਪਣੇ ਘਰ ਵਿੱਚ ਲਿਆ ਕੇ ਕੱਢਦਾ, ਭਾਵੇਂ ਇਸ ਤਰ੍ਹਾਂ ਚਾਹੀਦਾ ਨਹੀਂ ਹੈ। ਇਸ ਲਈ ਜ਼ਰੂਰ ਉਹ ਮਾਤਾ ਚੋਣੀ ਨਾਲ ਬੀਬੇ ਸੁਲੱਖਣੀ ਨਾਲ ਝਗੜਦੇ ਹੋਣਗੇ ਔਰ ਉਹ ਕ੍ਰੋਧ ਬਾਬੇ ਨੂੰ ਦੇਖ ਕੇ ਹੋਰ ਵੀ ਪ੍ਰਗਟ ਹੋ ਗਿਆ ਅਤੇ ਬਾਰ ਬਾਰ ਦੇ ਤਾਣੇ ਮਿਹਣੇ ਮਾਤਾ ਸੁਲੱਖਣੀ ਜੀ ਨੂੰ ਵੀ ਪਰਿਵਾਰ 'ਚੋਂ ਮਿਲਦੇ ਰਹਿੰਦੇ ਨੇ, ਸਖੀਆਂ ਸਹੇਲੀਆਂ 'ਚੋਂ ਮਿਲਦੇ ਰਹਿੰਦੇ ਨੇ। ਔਰ ਦੂਸਰੀ ਗੱਲ ਹੈ, ਮਹਿਤਾ ਕਲਿਆਣ ਚੰਦਰ ਜੀ ਨੇ ਵੀ ਕਦੀ ਨਹੀਂ ਆ ਕੇ ਪੁੱਛਿਆ ਬਈ ਮੇਰੇ ਪੋਤਰਿਆਂ ਦਾ ਕੀ ਹਾਲ ਹੈ, ਮੇਰੀ ਨੂੰਹ ਦਾ ਕੀ ਹਾਲ ਹੈ। ਜੇ ਕਦੀ ਕਦਾਈ ਮਾਤਾ ਤ੍ਰਿਪਤਾ ਜ਼ਿੱਦ ਕਰਨ ਬਈ ਤੁਸੀਂ ਜਾ ਕੇ ਪਤਾ ਕਰਕੇ ਆਓ ਅਤੇ ਉਹ ਸਿੱਧਾ ਹੀ ਕਹਿ ਦਿੰਦੇ ਨੇ ਮੇਰਾ ਪੁੱਤਰ ਹੀ ਨਹੀਂ ਰਿਹਾ ਅਤੇ ਮੈਂ ਬਾਕੀਆਂ ਤੋਂ ਕੀ ਲੈਣਾ। ਹਮੇਸ਼ਾ ਉਹਨਾਂ ਦਾ ਹਿਰਦਾ ਗੁਰੂ ਨਾਨਕ ਪ੍ਰਤੀ ਕਲਪਦਾ ਰਹਿੰਦਾ, ਪਰੇਸ਼ਾਨ ਰਹਿੰਦਾ, ਵਿਰੋਧ ਨਾਲ ਭਰਿਆ ਰਹਿੰਦਾ। ਅਤੇ ਦੂਸਰਾ ਕਾਰਨ ਇਹ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਅਜ਼ਮਤ ਬਾਰੇ ਇਹਨਾਂ ਨੂੰ ਗਿਆਨ ਨਹੀਂ ਹੈ ਕਿ ਹਸਤੀ ਕੀ ਨੇ। ਇਸ ਕਰਕੇ ਵਾਰ ਵਾਰ ਕ੍ਰੋਧਿਤ ਸ਼ਬਦ ਕਹਿਣਾ ਪ੍ਰਾਕਿਰਤਕ ਹੈ। ਇਸ ਤਰ੍ਹਾਂ ਦਾ ਆਪਨੇ ਕੱਲ੍ਹ ਸਰਵਣ ਕੀਤਾ। ਭਾਈ ਅਜਿੱਤਾ ਰੰਧਾਵਾ ਜੋ ਸਮਝਦੇ ਨੇ ਸਾਰੀ ਗੱਲ, ਕਹਿਣ ਲੱਗੇ ਤੁਸੀਂ ਸਾਡੇ ਹਵੇਲੀ ਵਿੱਚ ਰੁਕੋ, ਉੱਥੇ ਠਹਿਰੋ। ਲਖਮੀ ਦਾਸ ਅਤੇ ਸ਼੍ਰੀ ਚੰਦ ਦੋਵੇਂ ਸਾਡੇ ਕੋਲ ਜਿਵੇਂ ਤੁਹਾਡੇ ਪਿਤਾ ਕੰਮ ਕਰਦੇ ਨੇ, ਇਹ ਕੰਮ ਕਰਨ, ਅਸੀਂ ਹਵੇਲੀ ਇੱਕ ਦੇ ਦਿੰਦੇ ਹਾਂ। ਇਸ ਗੱਲ 'ਤੇ ਵੀ ਮੂਲ ਚੰਦ ਜੀ ਆਪਣੀ ਹੇਠੀ ਸਮਝਦੇ ਨੇ, ਬਈ ਫਿਰ ਲੋਕ ਹੋਰ ਤਰ੍ਹਾਂ ਨਾਲ ਗੱਲਾਂ ਕਰਨ ਲੱਗ ਪਵਣਗੇ। ਇਤਨੇ ਨੂੰ ਮਾਧ ਸੁਲੱਖਣੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੋਂਦਿਆਂ ਹੋਇਆਂ ਕਿਹਾ ਕਿ ਜੇ ਤੁਸੀਂ ਮੈਨੂੰ ਛੱਡ ਕੇ ਹੀ ਜਾਣਾ ਸੀ ਤਾਂ ਫਿਰ ਮੇਰੇ ਨਾਲ ਤੁਹਾਨੂੰ ਆਨੰਦ ਕਾਰਜ ਕਰਾਉਣ ਦੀ ਲੋੜ ਹੀ ਕੀ ਸੀ। ਮੈਂ ਤਾਂ ਤੁਹਾਡੀ ਹਰ ਆਗਿਆ ਮੰਨੀ, ਜਿਸ ਤਰ੍ਹਾਂ ਤੁਸੀਂ ਆਖਿਆ ਉਸ ਤਰ੍ਹਾਂ ਮੈਂ ਆਪਣਾ ਜੀਵਨ ਢਾਲਿਆ। ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਕੀ ਇਹ ਅਸਾਂ ਤਾਂ ਤੈਨੂੰ ਕਦੀ ਕੌੜਾ ਸ਼ਬਦ ਬੋਲਿਆ ਹੀ ਨਹੀਂ ਹੈ, ਕਦੀ ਮਾੜਾ ਸ਼ਬਦ ਆਖਿਆ ਹੀ ਨਹੀਂ। ਔਰ ਇਹ ਸੰਭਵ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਇਤਨੇ ਕੌੜੇ ਸ਼ਬਦ ਸੁਣ ਕੇ ਵੀ ਅੱਗੋਂ ਕੌੜਾ ਨਹੀਂ ਬੋਲਦੇ। ਉਹ ਆਪਣੀ ਸੁਪਤਨੀ ਨੂੰ ਵੀ ਕਦੀ ਕੌੜਾ ਨਹੀਂ ਬੋਲੇ ਹੋਵਣਗੇ, ਕਦੀ ਮੱਥੇ ਵੱਟ ਨਹੀਂ ਪਾਇਆ ਹੋਵੇਗਾ। ਇਹੋ ਜਿਹਾ ਦੰਪਤ ਜੀਵਨ ਹੋਰ ਕਿਧਰੇ ਦਿਖਾਈ ਨਹੀਂ ਪੈਂਦਾ। ਅਤੇ ਮਾਤ ਸੁਲੱਖਣੀ ਜੀ ਨੇ ਭਾਈ ਅਜਿੱਤਾ ਜੀ ਨੂੰ ਕਿਹਾ, ਕਹਿ ਸੁਲੱਖਣੀ ਸੁਨ ਮਮ ਭਾਈ, ਹਉ ਕਹਿ ਕੇ ਅਵਲੰਬ ਰਹਾਈ। ਤੁਸੀਂ ਕਹਿੰਦੇ ਤਾਂ ਹੈਗੇ ਹੋ ਹਵੇਲੀ ਦੇ ਦੇਵਾਂਗੇ। ਭਾਵੇਂ ਮਾਤਾ ਪਿਤਾ ਦੇ ਘਰ ਵਿੱਚ ਵੀ ਦਾਲ ਫੁਲਕੇ ਦੀ ਘਾਟ ਨਹੀਂ ਹੈ, ਪਰ ਮੇਰੇ ਜੀਵਨ ਦਾ ਆਸਰਾ ਇਹ ਨਹੀਂ ਹੈਗਾ। ਮੇਰੇ ਜੀਵਨ ਦਾ ਆਸਰਾ ਗੁਰੂ ਨਾਨਕ ਦੇਵ ਜੀ ਨੇ। ਮੇਰੀ ਜ਼ਿੰਦਗੀ ਦਾ ਸਹਾਰਾ ਮੇਰਾ ਪਤੀ ਹੈ। ਹਉ ਕਹਿ ਕੇ ਅਵਲੰਬ ਰਹਾਈ, ਮੈਂ ਕਿਸ ਦੇ ਆਸਰੇ ਆਪਣਾ ਜੀਵਨ ਕੱਟਾਂ ਅਤੇ ਕਿਸ ਦੇ ਆਸਰੇ ਮੈਂ ਰਵਾਂ। ਮੇਰੇ ਤਾਂ ਜੀਵਨ ਦਾ ਆਹਾਰ ਹੀ ਮੁੱਕ ਜਾਂਦਾ ਜਦ ਇਹ ਛੱਡ ਕੇ ਚਲੇ ਜਾਂਦੇ ਹਨ। ਕਿਉਂਕਿ ਹਰ ਮਨੁੱਖ ਦੇ ਜੀਵਨ ਦਾ ਇੱਕ ਆਹਾਰ ਆਉਂਦਾ ਹੈ। ਤੁਸੀਂ ਸਵੇਰੇ ਫਿਕਰ ਨਾਲ ਉੱਠਦੇ ਹੋ, ਬਈ ਆਪਣੀ ਦੁਕਾਨ 'ਤੇ ਜਾਣਾ, ਕੰਮ ਕਾਰ 'ਤੇ ਜਾਣਾ ਹੈ। ਫਿਰ ਸ਼ਾਮ ਨੂੰ ਫਿਰ ਜਲਦੀ ਸੌਣ ਦੀ ਤਿਆਰੀ ਕਰਦੇ ਹੋ, ਬਈ ਸਵੇਰੇ ਜਲਦੀ ਜਾਗਣਾ, ਆਪਣੀ ਦੁਕਾਨ 'ਤੇ ਜਾਣਾ, ਕੰਮ ਕਾਰ 'ਤੇ ਜਾਣਾ। ਪਰ ਜ਼ਰਾ ਸੋਚੋ, ਜੇ ਇਹ ਆਹਾਰ ਹੀ ਨਾ ਹੋਵੇ, ਬਈ ਮੈਂ ਕੰਮ ਕਾਰ ਕਰਨਾ ਹੈ, ਤਾਂ ਸਾਡਾ ਜੀਵਨ ਦਾ ਢੰਗ ਕਿਹੋ ਜਿਹਾ ਹੋਵੇਗਾ, ਸਾਡਾ ਲਾਈਫ ਸਟਾਈਲ ਕਿਹੋ ਜਿਹਾ ਹੋਵੇਗਾ। ਬੜਾ ਲੇਜ਼ੀ ਅਤੇ ਮਕਸਦਹੀਣ ਹੋਵੇਗਾ। ਚਲੋ ਦੂਰ ਕਿਉਂ ਜਾਈਏ, ਜੇ ਮੈਂ ਆਪਣੇ ਜੀਵਨ ਵੱਲ ਦੇਖਾਂ, ਜੇ ਮੈਂ ਕਥਾ ਕਰਨ ਦਾ ਆਹਾਰ ਨਾ ਬਣਾਇਆ ਹੋਵੇ, ਸ਼ਾਮੀ ਕਥਾ ਨਾ ਕਰਨੀ ਹੋਵੇ, ਅਤੇ ਫਿਰ ਹੋ ਸਕਦਾ ਹੁਣ ਤੱਕ ਮੈਂ ਕੁੜਤੇ ਪਜਾਮੇ ਵੀ ਨਾ ਪਾਉਂਦਾ, ਔਰ ਨਾ ਦਸਤਾਰ ਸਜਾਉਂਦਾ, ਅਤੇ ਬਨੈਣ ਕਸ਼ਹਿਰੇ 'ਚ ਹੀ ਬੈਠਾ ਹੁੰਦਾ, ਔਰ ਕਿਸ ਤਰ੍ਹਾਂ ਹੁੰਦਾ ਪਤਾ ਵੀ ਕੋਈ ਨਹੀਂ। ਇਸ ਲਈ ਮਹਾਰਾਜ ਨੇ ਵੀ ਆਹਾਰ ਮੰਗਿਆ ਹੈ। ਕਹਿੰਦੇ ਨੇ, ਮਨ ਮੈਂ ਚਿਤਵੋਂ ਉਦਮਣੀ, ਚਿਤਵਣੀ ਉਦਮ ਕਰੋਂ ਉੱਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਹੇ ਨਿਰੰਕਾਰ, ਜਿਵੇਂ ਸੰਸਾਰ ਨੂੰ ਕੰਮ ਕਾਰ ਦਾ ਆਹਾਰ ਹੈ, ਮੈਨੂੰ ਤੇਰੀ ਕੀਰਤੀ ਦਾ ਆਹਾਰ ਮਿਲ ਜਾਏ। ਭਰਾ ਜੀ, ਮੈਂ ਸਵੇਰੇ ਉੱਠ ਕੇ ਇਹਨਾਂ ਲਈ ਭੋਜਨ ਤਿਆਰ ਕਰਦੀ ਸੀ, ਫਿਰ ਦੁਪਹਿਰ ਦੀ ਭੋਜਨ ਦਾ ਫਿਕਰ ਕਰਦੀ ਸੀ, ਫਿਰ ਸ਼ਾਮਾਂ ਦਾ ਭੋਜਨ ਤਿਆਰ ਕਰਦੀ ਸੀ। ਇਹ ਮੇਰੇ ਜੀਵਨ ਦਾ ਆਧਾਰ ਵੀ ਨੇ, ਔਰ ਇਹ ਮੇਰੀ ਜ਼ਿੰਦਗੀ ਦਾ ਆਹਰ ਵੀ ਨੇ। ਇਸ ਕਰਕੇ ਚਲੇ ਜਾਂਦੇ ਨੇ, ਆਧਾਰ ਵੀ ਮੁੱਕ ਜਾਂਦਾ, ਆਹਰ ਵੀ ਮੁੱਕ ਜਾਂਦਾ। ਮੈਨੂੰ ਨਾ ਕੱਪੜੇ ਦੀ ਸੁਰਤ ਰਹਿੰਦੀ ਹੈ, ਨਾ ਭੋਜਨ ਦੀ ਸੁਰਤ ਰਹਿੰਦੀ ਹੈ। ਇਸ ਕਰਕੇ ਤੁਸੀਂ ਸਿਆਣੇ ਹੋ, ਦੱਸੋ ਜੇ ਇਹ ਚਲੇ ਜਾਵਣ ਤਾਂ ਫਿਰ ਮੈਂ ਕਿਸ ਦੇ ਆਸਰੇ ਰਵਾਂ, ਅਤੇ ਮੇਰੇ ਜੀਵਨ ਦਾ ਆਹਾਰ ਕੀ ਹੋਵੇਗਾ। ਅਗਲੇ ਬਚਨ ਸਰਵਣ ਕਰੀਏ। ਪੇਸ਼ਤਰ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ,
ਮਾਤ ਪਿਤਾ ਦੇਵਤ ਹੈ ਗਾਰੀ,
ਅਤੇ ਆਖਣ ਲੱਗੇ ਫਿਰ ਮਾਂ ਪਿਓ ਵੀ ਮੈਨੂੰ ਗਾਲਾਂ ਕੱਢਦੇ ਨੇ, ਆਪ ਸ਼ਬਦ ਬੋਲਦੇ ਹਨ। ਹਾਂਜੀ,
ਆਪਣੇ ਘਰ ਤੇ ਚੈਤ ਉਤਾਰੀ,
ਅਤੇ ਕਈ ਵਾਰੀ ਮੈਨੂੰ ਇੰਝ ਲੱਗਣ ਲੱਗ ਪੈਂਦਾ ਬਈ ਜਿਵੇਂ ਮੈਨੂੰ ਆਪਣੇ ਗਲੋਂ ਲਾਉਣਾ ਚਾਹੁੰਦੇ ਨੇ, ਮੈਂ ਇਹਨਾਂ ਦੇ ਗਲ 'ਚ ਪੈ ਗਈ ਹਾਂ। ਇਹਨਾਂ ਦੇ ਘਰ ਵਿੱਚ ਜਨਮ ਲਿਆ ਹੈ, ਫਿਰ ਇਹਨਾਂ ਦੇ ਘਰ ਵਿੱਚ ਹੀ ਰਹਿੰਦੀ ਹਾਂ, ਹਰ ਗੱਲ ਦਾ ਖਿਆਲ ਰੱਖਦੀ ਹਾਂ। ਪਰ ਵਾਰ ਵਾਰ ਮੈਨੂੰ ਇਸ ਤਰ੍ਹਾਂ ਅਹਿਸਾਸ ਆਉਂਦਾ ਹੈ ਜਿਵੇਂ ਮੈਂ ਇਹਨਾਂ ਦੇ ਗਲ ਪੈ ਗਈ ਹੋਵਾਂ, ਅਤੇ ਕਈ ਵਾਰੀ ਤਾਂ ਮਨ ਕਰਦਾ ਹੈ ਇਹਨਾਂ ਤਾਨਿਆਂ ਮਿਹਣਿਆਂ ਤੋਂ ਤੰਗ ਆ ਕੇ। ਇਹਨਾਂ ਦਾ ਵੀ ਕਸੂਰ ਨਹੀਂ ਹੈ, ਬਾਹਰੋਂ ਸਰੇ ਬਾਜ਼ਾਰ ਤਾਨੇ ਮਿਲਦੇ ਨੇ। ਔਰ ਭਰਾਓ ਜੀ, ਕਈ ਵਾਰੀ ਮੇਰਾ ਮਨ ਕਰਦਾ ਹੈ ਕਿ ਮੈਂ ਆਪਣਾ ਜੀਵਨ ਹੀ ਖਤਮ ਕਰ ਲਵਾਂ, ਕਿਉਂਕਿ ਮੇਰੇ ਜੀਵਨ ਦਾ ਆਧਾਰ ਅਤੇ ਜੀਵਨ ਦਾ ਆਹਾਰ ਇਹਨਾਂ ਦੇ ਜਾਣ ਨਾਲ ਸਮਾਪਤ ਹੋ ਜਾਂਦਾ ਹੈ। ਹਾਂਜੀ, ਬੜੇ ਬੋਲ ਕਬੋਲ ਅਤੇ ਤਾਨੇ ਜੋ ਇਹਨਾਂ ਨੂੰ ਬਾਹਰੋਂ ਮਿਲਦੇ ਨੇ ਉਹ ਮੇਰੀ ਝੋਲੀ 'ਚ ਆ ਕੇ ਪਾ ਦਿੰਦੇ ਹਨ, ਅਤੇ ਇਹ ਸੱਚੇ ਨੇ, ਕਿਉਂਕਿ ਇਹਨਾਂ ਦੇ ਤਾਨੇ ਮਿਲਣ ਦਾ ਕਾਰਨ ਮੈਂ ਹੀ ਹੈਗੀ ਹਾਂ। ਹਾਂਜੀ,
ਤੂੰ ਪੀ ਕਰ ਫਕੀਰੀ ਬਾਨੇ,
ਅਤੇ ਦੂਸਰੀ ਗੱਲ ਹੈ ਮੈਨੂੰ ਗੁਰੂ ਨਾਨਕ ਨੂੰ ਵੀ ਮੇਰੇ ਕਰਕੇ ਤਕਲੀਫ ਪਹੁੰਚਦੀ ਹੈ, ਇਹਨਾਂ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ, ਅਤੇ ਮੇਰੇ ਬੱਚਿਆਂ ਨੂੰ ਵੀ ਮੇਰੇ ਕਰਕੇ ਤਾਨੇ ਸੁਣਨੇ ਪੈਂਦੇ ਨੇ। ਇਸ ਲਈ ਸਾਰਿਆਂ ਦੇ ਦੁੱਖ ਦਾ ਬਾਇਸ ਮੈਂ ਆਪਣੇ ਆਪ ਨੂੰ ਹੀ ਸਮਝਦੀ ਹਾਂ। ਜੀਵਨ ਦਾ ਹੱਲ ਹੁਣ ਇਹੀ ਹੈ ਬਈ ਜਾਂ ਤਾਂ ਮੈਨੂੰ ਆਪਣੇ ਚਰਨਾਂ 'ਚ ਨਾਲ ਰੱਖਣ, ਅਤੇ ਜਾਂ ਫਿਰ ਮੈਂ ਆਪਣਾ ਜੀਵਨ ਖਤਮ ਕਰ ਲਵਾਂ। ਹਾਂਜੀ,
ਜਾਏ ਬੈਠ ਨਿਜ ਪਤ ਕੇ ਪਾਸੂ,
ਬਾਰ ਬਾਰ ਮੈਨੂੰ ਕਹਿੰਦੇ ਨੇ ਬਈ ਤੂੰ ਵੀ ਉਹ ਜੇ ਕੱਪੜੇ ਪਾ ਲੈ, ਅਤੇ ਜਾ ਕੇ ਲੱਭ ਲੈ ਤੇਰਾ ਪਤੀ ਕਿੱਥੇ ਹੈ। ਅਤੇ ਇਹਨਾਂ ਦਾ 12-12 ਸਾਲ ਕੋਈ ਨਾ ਪੱਤਰ ਆਉਂਦਾ, ਨਾ ਸੰਦੇਸ਼ ਆਉਂਦਾ, ਔਰ ਨਾ ਕੋਈ ਪਤਾ ਹੀ ਚੱਲਦਾ ਕਿੱਥੇ ਹਨ।
ਸਾਧੂ ਪੇਖ ਕਰੋ ਜਸ ਤਾਸੂ,
ਮੈਨੂੰ ਕਹਿੰਦੇ ਨੇ ਤੁਵੀਂ ਸਾਧੂਆਂ ਵਰਗਾ ਭੇਸ ਬਣਾ ਲੈ ਅਤੇ ਘਰੋਂ ਨਿਕਲ ਜਾ। ਦੱਸੋ ਮੈਂ ਕਿਵੇਂ ਇਕੱਲੀ ਘਰੋਂ ਨਿਕਲ ਕੇ ਜਾ ਸਕਦੀ ਹਾਂ।
ਵਰੀ ਗਾਰੇ ਤੋਂ ਸਦਾ ਹਮਾਰੇ,
ਅਤੇ ਵਾਰ ਵਾਰ ਹੀ ਕਹਿੰਦੇ ਨੇ ਤੂੰ ਸਦਾ ਸਾਰੇ ਜੀਵਨ ਲਈ ਸਾਡੇ ਗਾਲੀ ਪੈ ਗਈ ਹੈ। ਹਾਂਜੀ,
ਸੋ ਸਭ ਸਾਚੀ ਕਰ ਤੂੰ ਚਾਰੇ,
ਔਰ ਸੱਚੀ ਗੱਲ ਹੈ ਵਾਕਈ ਮੈਂ ਇਹਨਾਂ ਦੇ ਗਲ ਪੈ ਗਈ ਹਾਂ। ਇਹ ਗੱਲ ਬੋਲਦਿਆਂ ਹੋਇਆਂ ਸ਼੍ਰੀ ਮਾਤ ਸੁਲੱਖਣੀ ਜੀ ਦਾ ਕੰਠ ਭਾਰਾ ਆ, ਅਤੇ ਮੋਟੇ ਮੋਟੇ ਆਂਸੂ ਉਹਨਾਂ ਦੇ ਨੇਤਰਾਂ ਤੋਂ ਡਿੱਗਣ ਲੱਗ ਪਏ। ਹਾਂਜੀ,
ਮੋਰਨ ਨਾਨ ਜੋ ਨਾਨਕੀ ਜਬ ਜੀਵਤ ਸੁਖਦਾਏ,
ਅਤੇ ਫਿਰ ਬੇਬੇ ਨਾਨਕੀ ਜੀ ਨੂੰ ਯਾਦ ਕਰਕੇ ਵੀ ਰੋਣ ਲੱਗ ਪਏ। ਆਖਣ ਲੱਗੇ ਜਿੰਨਾ ਚਿਰ ਉਹ ਮਹਾਨ ਹਸਤੀ ਸੰਸਾਰ 'ਤੇ ਰਹੇ ਨੇ, ਜਿਉਂਦੇ ਰਹੇ ਨੇ, ਉਹਨਾਂ ਨੇ ਹਰ ਸਾਜੋ ਸਮਾਨ ਮੈਨੂੰ ਪਹੁੰਚਾਇਆ, ਕੱਪੜੇ ਨਾਲ ਕੱਪੜਾ, ਇਲਾਜ ਨਾਲ ਇਲਾਜ, ਭੋਜਨ ਨਾਲ ਭੋਜਨ, ਐਸੀ ਕੋਈ ਵਸਤੂ ਨਹੀਂ ਰਹੀ ਜੋ ਉਹਨਾਂ ਮੈਨੂੰ ਨਹੀਂ ਪਹੁੰਚਾਈ। ਔਰ ਮੈਨੂੰ ਹਰ ਮਹੀਨੇ 2-2, 4-4 ਵਾਰੀ ਮਿਲਣ ਵੀ ਆਉਂਦੇ ਰਹੇ। ਹਾਂਜੀ,
ਸ੍ਰੀ ਚੰਦ ਤੇ ਸਦਨ ਮੈਂ ਸਭ ਕੁਛ ਪੈਰਤ ਖਾਏ,
ਉਹਨਾਂ ਦੇ ਘਰ ਵਿੱਚ ਸ੍ਰੀ ਚੰਦ ਜੀ ਰਹੇ, ਸਾਰਾ ਖਾਣਾ ਪਹਿਨਣਾ ਹਰ ਸਾਜੋ ਸਮਾਨ ਉਹ ਬੜੇ ਸ਼ੌਕ ਚਾਅ ਨਾਲ ਅਤੇ ਪਿਆਰ ਨਾਲ ਸਾਨੂੰ ਦਿੰਦੇ ਰਹੇ। ਹਾਂਜੀ,
ਮਨ ਪਾਵਤ ਜੋ ਕਰਤ ਬਿਲਾਸੂ,
ਅਤੇ ਫਿਰ ਮਨ ਭਾਉਂਦੀਆਂ ਚੀਜ਼ਾਂ ਮਿਲਦੀਆਂ ਰਹੀਆਂ, ਅਤੇ ਹਾਸ ਬਿਲਾਸ ਵੀ ਚੱਲਦਾ ਰਿਹਾ, ਖੁਸ਼ੀਆਂ ਬਣੀਆਂ ਰਹੀਆਂ।
ਚਿੰਤਾ ਕਾਹੂ ਕੀਤਾ ਸੂ,
ਸ਼੍ਰੀ ਚੰਦ ਨੂੰ ਵੀ ਕੋਈ ਚਿੰਤਾ ਨਾ ਰਹੀ ਅਤੇ ਮੈਨੂੰ ਵੀ ਮਾਤ ਸੁਲੱਖਣੀ ਕਹਿਣ ਲੱਗੇ, ਬੇਬੇ ਨਾਨਕੀ ਜੀ ਦੇ ਜਿਉਂਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਵਿਆਪੀ। ਹਾਂਜੀ,
ਜਬ ਕਾ ਪਾ ਤਿਨਕੋ ਪਰ ਲੋਕੂ,
ਪਰ ਜਦੋਂ ਦਾ ਉਹਨਾਂ ਦਾ ਅੰਤਕਾਲ ਹੋ ਗਿਆ, ਉਹ ਸੰਸਾਰ ਤੋਂ ਰੁਖਸਤ ਹੋ ਗਏ। ਆਪ ਨੂੰ ਪਤਾ ਹੋਵੇਗਾ, ਇਤਿਹਾਸ ਪੜ੍ਹਿਆ ਹੋਵੇਗਾ, ਬੇਬੇ ਨਾਨਕੀ ਜੀ ਦਾ ਅਤੇ ਜੈ ਰਾਮ ਜੀ ਦਾ ਥੋੜ੍ਹੇ ਦਿਨਾਂ ਦੇ ਅੰਤਰਾਲ 'ਤੇ ਅਕਾਲ ਚਲਾਣਾ ਹੋਇਆ ਸੀ, ਅਤੇ ਗੁਰੂ ਨਾਨਕ ਦੇਵ ਮਹਾਰਾਜ ਨਾ ਭਾਈ ਜੈ ਰਾਮ ਦੇ ਅਤੇ ਨਾ ਬੇਬੇ ਨਾਨਕੀ ਜੀ ਦੇ ਸੰਸਕਾਰ 'ਤੇ ਵੀ ਨਹੀਂ ਪਹੁੰਚੇ। ਉਹਨਾਂ ਦਿਨਾਂ ਵਿੱਚ ਜੋ ਰਸਮ ਹੁੰਦੀ ਹੋਵੇਗੀ ਭੋਗ ਦੀ, ਉਸ 'ਤੇ ਵੀ ਨਹੀਂ ਪਹੁੰਚੇ ਸਨ। ਹਾਂਜੀ,
ਹਮਕੋ ਪਿਓ ਸਬਦ ਸ਼ੋਕੂ,
ਅਤੇ ਜਦੋਂ ਦੇ ਉਹ ਚਲੇ ਗਏ ਨੇ ਮੇਰਾ ਹਿਰਦਾ ਛਲਣੀ ਹੋ ਗਿਆ ਹੈ। ਮੈਨੂੰ ਇੰਜ ਨਹੀਂ ਲੱਗਦਾ ਕਿ ਮੇਰੀ ਨਣਾਨ ਨਾਨਕੀ ਚਲੀ ਗਈ ਹੈ, ਮੈਨੂੰ ਤਾਂ ਇੰਜ ਲੱਗਦਾ ਹੈ ਜਿਵੇਂ ਮੇਰੀ ਹੀ ਮੌਤ ਹੋ ਗਈ ਹੋਵੇ। ਹਾਂਜੀ,
ਦਸ ਦਿਸ ਤੇ ਮੁਝ ਬਣਿਓ ਕੁਫੇਰਾ,
ਬਸ ਜਿੱਧਰ ਦੇਖਦੀਆਂ ਮੇਰੇ ਵਾਸਤੇ ਬਿਪਤਾ ਹੀ ਬਿਪਤਾ ਬਣੀ ਹੋਈ ਹੈ, ਕੋਈ ਰਸਤਾ ਮੇਰੇ ਜੀਵਨ ਦਾ ਦਿਖਾਈ ਨਹੀਂ ਪੈਂਦਾ।
ਇਸ ਪ੍ਰਕਾਰ ਹਵੇ ਜੀਵਨ ਮੇਰਾ,
ਇਸ ਕਰਕੇ ਤੁਸੀਂ ਸਿਆਣੇ ਹੋ, ਸਾਰੀ ਦੁਨੀਆਂ ਨੂੰ ਪੁੱਛ ਕੇ ਦੇਖੋ, ਜਿਸ ਦਾ ਕੋਈ ਸਹਾਰਾ ਨਾ ਹੋਵੇ ਜੀਵਨ ਦਾ ਅਤੇ ਪਤੀ ਵੀ ਛੱਡ ਕੇ ਚਲਾ ਜਾਵੇ, ਉਹ ਫਿਰ ਕਿਸ ਤਰ੍ਹਾਂ ਜੀਵੇ ਗਈ। ਹਾਂਜੀ,
ਹੱਸ ਕੇ ਆਖਣ ਆਸੂ ਗੇਰਤ,
ਨਾਲੇ ਇਸ ਤਰ੍ਹਾਂ ਕਹਿ ਰਹੇ ਨੇ ਅਤੇ ਨਾਲੇ ਉਹਨਾਂ ਦੇ ਨੇਤਰਾਂ ਤੋਂ ਮੋਟੇ ਮੋਟੇ ਅੱਥਰੂ ਜਿਵੇਂ ਮੋਤੀ ਟਪਕਦੇ ਨੇ, ਇਸ ਤਰ੍ਹਾਂ ਗਿਰਦੇ ਜਾ ਰਹੇ ਹਨ।
ਉੱਚ ਸਵਾਸ ਲੈ ਤਰਨੀ ਹੇਰਤ,
ਨਾਲੇ ਹੌਕੇ ਲੈਂਦੇ ਪਏ ਨੇ ਅਤੇ ਨਾਲੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਜ਼ਮੀਨ 'ਤੇ ਰੱਖੇ ਹੋਏ ਨੇ, ਉਹਨਾਂ ਵੱਲ ਦੇਖ ਰਹੇ ਹਨ। ਹਾਂਜੀ,
ਸ਼੍ਰੀ ਨਾਨਕ ਪਿਖ ਸੁਣ ਕੇ ਬਾਣੀ,
ਇੱਕ ਦਫਾ ਸਾਰੇ ਆਪਣੀ ਰਸਨਾ 'ਤੇ ਮਹਾਰਾਜ ਦੇ ਚਰਨ ਪਾਉਂਦਿਆਂ ਹੋਇਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਸੰਸਾਰ ਦੇ ਕਿਸੇ ਛੋਟੇ ਮੋਟੇ ਜੀਵ ਜੰਤੂ ਦਾ ਵੀ ਦੁੱਖ ਨਹੀਂ ਸਹਿ ਸਕਦੇ, ਆਮ ਲੋਕਾਂ ਦਾ ਦੁੱਖ ਵੀ ਨਹੀਂ ਸਹਿ ਸਕਦੇ, ਭਲਾ ਉਹ ਆਪਣੀ ਪਤਨੀ ਅਤੇ ਬੱਚਿਆਂ ਦਾ ਦੁੱਖ ਕਿਵੇਂ ਸਹਿ ਸਕਦੇ ਹਨ। ਹਾਂਜੀ,
ਹਿਰਦੈ ਬਿਖੈ ਕਰੁਣਾ ਬਹੁ ਠਾਨੀ,
ਗੁਰੂ ਨਾਨਕ ਪਾਤਸ਼ਾਹ ਜੀ ਦਾ ਹਿਰਦਾ ਬਹੁਤ ਕਰੁਣਾ ਨਾਲ ਭਰ ਗਿਆ, ਤਰਸ ਨਾਲ ਭਰ ਗਿਆ, ਪ੍ਰੇਮ ਨਾਲ ਭਰ ਗਿਆ। ਹਾਂਜੀ,
ਕਹਿਤ ਪੈ ਸੁਣ ਚੋਣੀ ਕਾਣਾ,
ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਐ ਸੁਲੱਖਣੀ ਜੀ, ਸਾਡੀ ਗੱਲ ਧਿਆਨ ਨਾਲ ਸਰਵਣ ਕਰੋ। ਹਾਂਜੀ,
ਦੁੱਖ ਪੁੰਨ ਭੁੱਖ ਜੇ ਕਰੋ ਪਰਵਾਨਾ,
ਆਖਣ ਲੱਗੇ ਜੇ ਜ਼ਿੰਦਗੀ ਵਿੱਚ ਦੁੱਖ ਅਤੇ ਭੁੱਖ ਤੁਹਾਨੂੰ ਪ੍ਰਵਾਨ ਹੈ, ਸਫ਼ਰ ਪ੍ਰਵਾਨ ਹੈ, ਔਕੜਾਂ ਪ੍ਰਵਾਨ ਹੈਨ, ਖੇਚਲਾਂ ਪ੍ਰਵਾਨ ਹੈਨ, ਜੇ ਕਰਦੇ ਹੋ ਤਾਂ। ਹਾਂਜੀ,
ਰਹੋ ਨਿਕਟ ਹਟ ਕਰੋ ਕਨੇਰਾ,
ਅਤੇ ਮੈਂ ਕੋਈ ਮਕਾਨ ਨਹੀਂ ਬਣਾਇਆ, ਕੋਈ ਹਵੇਲੀ ਨਹੀਂ ਬਣਾਈ, ਮੈਂ ਤਾਂ ਤੁਹਾਨੂੰ ਇਸ ਕਰਕੇ ਇੱਥੇ ਛੱਡਿਆ ਹੈ ਬਈ ਤੁਹਾਡੇ ਪਿਤਾ ਦਾ ਘਰ ਹੈ ਅਤੇ ਤੁਸੀਂ ਇਕਲੌਤੀ ਔਲਾਦ ਹੋ, ਅਤੇ ਜੇ ਤੁਸੀਂ ਮੇਰੇ ਨਾਲ ਚੱਲ ਕੇ ਸਾਰੇ ਕਸ਼ਟ ਸਹਿਣਾ ਚਾਹੁੰਦੇ ਹੋ ਤਾਂ ਫਿਰ ਮੇਰੇ ਨਾਲ ਚੱਲ ਸਕਦੇ ਹੋ। ਹਾਂਜੀ,
ਜੋ ਹਮ ਹਾਲ ਸੋ ਹੋਵੇ ਤੇਰਾ,
ਅਤੇ ਜਿਸ ਹਾਲ ਵਿੱਚ ਮੈਂ ਰਹਾਂਗਾ ਸੁਲੱਖਣੀ, ਤੈਨੂੰ ਉਸੇ ਹਾਲ ਵਿੱਚ ਰਹਿਣਾ ਪੈਣਾ। ਮਾਤ ਸੁਲੱਖਣੀ ਦਾ ਚਿਹਰਾ ਮੁਸਕਰਾਹਟ ਨਾਲ ਭਰ ਗਿਆ, ਉਦਾਸ ਨੇਤਰਾਂ ਵਿੱਚ ਖੁਸ਼ੀ ਦੇ ਸਮੁੰਦਰ ਉੱਛਲ ਪਏ। ਇਹ ਬਚਨ ਹੀ ਤਾਂ ਮਾਤਾ ਸੁਲੱਖਣੀ ਸੁਣਨਾ ਚਾਹੁੰਦੇ ਸਨ, ਉਹਨਾਂ ਨੂੰ ਤਾਂ ਇੰਝ ਲੱਗਿਆ ਜਿਵੇਂ ਜਨਮਾਂ ਜਨਮਾਂ ਦੇ ਕੰਗਾਲ ਨੂੰ ਕੋਈ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ, ਜਿਵੇਂ ਤਰ੍ਹਾਂ ਤਰ੍ਹਾਂ ਨਾਲ ਤੜਪਦੇ ਹੋਏ ਰੋਗੀ ਨੂੰ ਨਵਾਂ ਜਨਮ ਮਿਲ ਗਿਆ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਨਾ ਕਹਿਣ ਦਾ ਸਮਾਂ ਸੀ ਕਿ ਮਾਤ ਸੁਲੱਖਣੀ ਜੀ ਦਾ ਚਿਹਰਾ ਮੁਸਕਰਾਹਟਾਂ ਨਾਲ ਭਰ ਗਿਆ ਔਰ ਆਨੰਦ ਉਹਨਾਂ ਦੇ ਨੇਤਰਾਂ ਤੋਂ ਫਿਰ ਬਰਸਣ ਲੱਗ ਪਿਆ। ਹਾਂਜੀ,
ਪੜੇ ਸੁਲੱਖਣੀ ਸੁਣ ਬਚ ਮੋਰੇ,
ਤੇ ਮਾਤ ਸੁਲੱਖਣੀ ਜੀ ਕਹਿਣ ਲੱਗੇ, ਹੇ ਸਵਾਮੀ ਜੀ, ਮੇਰਾ ਵੀ ਇੱਕ ਬਚਨ ਸੁਣੋ, ਮੇਰੀ ਵੀ ਇੱਕ ਬੇਨਤੀ ਪ੍ਰਵਾਨ ਕਰੋ। ਹਾਂਜੀ,
ਨੈ ਭੁਖਨ ਜਾਚੋ ਟਿਗ ਤੋਰੇ,
ਆਖਣ ਲੱਗੇ ਸਾਨੂੰ ਕੋਈ ਗਹਿਣੇ, ਸੋਨਾ ਚਾਂਦੀ, ਕੱਪੜੇ, ਜ਼ਰੀ ਦੇ ਜਾਂ ਹੋਰ ਸਾਜੋ ਸਮਾਨ ਨਹੀਂ ਚਾਹੀਦਾ, ਬਸ ਮੈਨੂੰ ਜਿੱਥੇ ਤੁਸੀਂ ਜਾਓ ਉੱਥੇ ਆਪਣੇ ਨਾਲ ਰੱਖੋ, ਮੇਰੇ ਪ੍ਰਾਣਾਂ ਦੀ ਇਹੀ ਮੰਗ ਹੈ। ਹਾਂਜੀ,
ਹਿਰਦੈ ਬਿਖੈ ਚਾਹੋ ਨਿਤ ਐਸੇ,
ਮੈਨੂੰ ਬੇਸ਼ੱਕ ਚਾਰ ਦਿਨਾਂ ਵਿੱਚ ਵੀ ਭੋਜਨ ਮਿਲ ਜਾਏ, ਨਾ ਵੀ ਮਿਲੇ ਤਾਂ ਮੈਂ ਰਹਿ ਲਵਾਂਗੀ, ਪਰ ਮੈਂ ਤੁਹਾਡੇ ਚਰਨਾਂ ਤੋਂ ਹੁਣ ਦੂਰ ਨਹੀਂ ਜਾ ਸਕਦੀ। ਹਾਂਜੀ,
ਤੁਮ ਜਿਉ ਹਾਲ ਹੋਏ ਮਾਮ ਤੈਸੇ,
ਜਿਸ ਹਾਲ ਵਿੱਚ ਤੁਸੀਂ ਰਹੋਗੇ ਨਾ ਮੈਂ ਉਸ ਹਾਲ ਵਿੱਚ ਹੀ ਰਹਿ ਲਵਾਂਗੀ। ਸਾਹਿਬ ਕਹਿਣ ਲੱਗੇ, ਦੇਖੋ ਮੈਂ ਖੇਤਾਂ ਵਿੱਚ ਰਹਿੰਦਾ ਪਿਆ, ਖੂਹ 'ਤੇ ਰਹਿੰਦਾ ਪਿਆ ਹਾਂ, ਅਤੇ ਮੇਰਾ ਕੋਈ ਟਿਕਾਣਾ ਨਹੀਂ ਹੈ। ਆਖਣ ਲੱਗੇ, ਫਿਰ ਠੀਕ ਹੈ, ਮੈਂ ਵੀ ਇਸੇ ਖੂਹ 'ਤੇ ਰਹਿ ਲਵਾਂਗੀ, ਮੈਨੂੰ ਵੀ ਕੋਈ ਮਹਿਲਾਂ ਦੀ ਲੋੜ ਨਹੀਂ ਹੈ। ਇੱਕ ਦਫਾ ਸ਼੍ਰੀ ਮਾਤ ਸੁਲੱਖਣੀ ਜੀ ਦੇ ਚਰਨਾਂ ਦਾ ਧਿਆਨ ਕਰਦਿਆਂ ਹੋਇਆਂ ਸਾਰੇ ਆਖੋ, ਧੰਨ ਮਾਤਾ ਸੁਲੱਖਣੀ ਸਾਹਿਬਾ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਮਾਤਾ ਸੁਲੱਖਣੀ ਸਾਹਿਬਾ, ਜਿਹੜੇ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ ਦਾ ਆਸਰਾ ਹੀ ਮੰਗ ਰਹੇ ਹਨ। ਹਾਂਜੀ,
ਦੁੱਖ ਭੁੱਖ ਸਹਿ ਕੇ ਆਪਣਾ ਸਰੀਰਾ,
ਆਖਣ ਲੱਗੇ ਜੋ ਵੀ ਦੁੱਖ ਆਵੇ, ਭੁੱਖ ਆਵੇ, ਸਫ਼ਰ ਆਵੇ, ਖੇਚਲ ਆਵੇ, ਉਹ ਮੈਂ ਸਾਰਾ ਕੁਝ ਖਿੜੇ ਮੱਥੇ ਆਪਣੇ ਸਰੀਰ 'ਤੇ ਇਸ ਪ੍ਰਵਾਨ ਕਰ ਲਵਾਂਗੀ। ਹਾਂਜੀ,
ਰਹੋ ਸਦੀਵ ਤੁਮਾਰੇ ਤੀਰਾ,
ਪਰ ਹੇ ਮੇਰੇ ਸਵਾਮੀ, ਮੈਂ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿਣਾ, ਅਤੇ ਸਦਾ ਤੁਹਾਡੇ ਕੋਲ ਰਹਿਣਾ ਚਾਹੁੰਦੀ ਹਾਂ, ਤੁਹਾਡੇ ਨਾਲ ਚੱਲਣਾ ਚਾਹੁੰਦੀ ਹਾਂ। ਹਾਂਜੀ,
ਪ੍ਰਭ ਬੋਲੇ ਜੇ ਆਸ ਮਨ ਤੇਰੇ,
ਅਤੇ ਮਹਿਮਾ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਮੁਸਕਰਾ ਕੇ ਆਖਿਆ। ਇੱਕ ਦਫਾ ਸਾਹਿਬ ਜੀ ਦੀ ਮੁਸਕਰਾਹਟ ਤੋਂ ਸਦਕੇ ਆਉਂਦਿਆਂ ਸਾਰੇ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ, ਮੁਸਕਰਾ ਕੇ ਕਹਿਣ ਲੱਗੇ, ਆਖਣ ਲੱਗੇ, ਭਲਾ ਪਰਮੇਸ਼ਰ ਕੀਏ, ਜੇ ਤੇਰੇ ਮਨ ਵਿੱਚ ਇਸ ਤਰ੍ਹਾਂ ਦਾ ਭਾਵ ਹੈਗਾ ਹੈ ਤਾਂ ਫਿਰ। ਹਾਂਜੀ,
ਮਾਨੋ ਸੁਤ ਅਬ ਕਰੋ ਨਾ ਤੇਰੇ,
ਮਹਾਰਾਜ ਕਹਿਣ ਲੱਗੇ ਫਿਰ ਸ਼੍ਰੀ ਚੰਦ ਅਤੇ ਲਖਮੀ ਦਾਸ ਨੂੰ ਵੀ ਨਾਲ ਹੀ ਲੈ ਆਓ, ਪਰ ਉਹ ਇਸ ਤਰ੍ਹਾਂ ਰਹਿ ਲੈਣਗੇ ਮੇਰੇ ਨਾਲ। ਅਤੇ ਮਹਾਰਾਜ ਸੁਲੱਖਣੀ ਕਹਿਣ ਲੱਗੇ, ਤੁਹਾਨੂੰ ਨਹੀਂ ਪਤਾ, ਉਹ ਤਾਂ ਕਈ ਦਫ਼ਾ ਸਾਰੀ ਸਾਰੀ ਰਾਤ ਤੁਹਾਨੂੰ ਯਾਦ ਕਰਕੇ ਰੋਂਦੇ ਰਹਿੰਦੇ ਨੇ, ਉਹ ਸੁਣਦੇ ਕੋਈ ਨਹੀਂ, ਉਹਨਾਂ ਦੀਆਂ ਵੀ ਝੋਲੀਆਂ ਸੰਸਾਰ ਨੇ ਤਾਨਿਆਂ ਮਿਹਣਿਆਂ ਨਾਲ ਭਰੀਆਂ ਹੋਈਆਂ ਨੇ, ਉਹ ਵੀ ਤੁਹਾਡੇ ਨਾਲ ਹਰ ਤਰ੍ਹਾਂ ਹਰ ਹਾਲ ਵਿੱਚ ਰਹਿ ਲੈਣਗੇ। ਹਾਂਜੀ,
ਸਭ ਕਰਤਾਰ ਕਰੇਂਗੋ ਨਿੱਕੀ,
ਮਹਾਰਾਜ ਕਹਿਣ ਲੱਗੇ ਫਿਰ ਦੇਰ ਨਾ ਕਰੋ, ਉਹਨਾਂ ਨੂੰ ਲੈ ਆਓ, ਕਰਤਾ ਪੁਰਖ ਭਲੇ ਹੀ ਕਰੇਗਾ। ਹਾਂਜੀ,
ਜੇ ਸ਼ਰਧਾ ਐਸੀ ਢਿੱਡ ਜੀ ਕੀ,
ਪਰ ਮਹਾਰਾਜ ਕਹਿੰਦੇ ਹੋਵੇਗਾ ਤਾਂ ਜੇ ਇਹ ਸ਼ਰਧਾ ਤੁਹਾਡੀ ਦ੍ਰਿੜਤਾ ਦੀ ਹੋਵੇ, ਤੁਹਾਡਾ ਮਨ ਦ੍ਰਿੜਤਾ ਨਾਲ ਭਰੋਸੇ ਨਾਲ ਭਰਿਆ ਹੋਵੇ ਅਤੇ ਹਰ ਦੁੱਖ ਸੁੱਖ ਸਹਿਣ ਲਈ ਤਿਆਰ ਹੋਵੇ। ਹਾਂਜੀ,
ਸੁਣੇ ਸੁਲੱਖਣੀ ਅਸ ਬਚ ਜਬਹੀ,
ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਧੰਨ ਧੰਨ ਮਾਤ ਸੁਲੱਖਣੀ ਜੀਆਂ ਨੇ, ਜਿਨ੍ਹਾਂ ਦਾ ਨਾਮ ਵੀ ਸੁਲੱਖਣੀ ਹੈ, ਸੁਭਾਅ ਵੀ ਸੁਲੱਖਣਾ ਹੈ, ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਹੈ, ਇੱਕ ਆਮ ਪਤੀ ਵੀ ਜਿਸ ਦਾ ਹੋਵੇ ਨਾ, ਉਹ ਵੀ ਇਸਤਰੀ ਕਈ ਦਫ਼ਾ ਆਪਣਾ ਜੀਵਨ ਸਦਕੇ ਕਰ ਜਾਂਦੀ ਹੈ, ਪਰ ਜਿਸ ਦਾ ਪਤੀ ਗੁਰੂ ਨਾਨਕ ਪਾਤਸ਼ਾਹ ਵਰਗਾ ਹੋਵੇਗਾ, ਉਹ ਤਾਂ ਰੋਮ ਰੋਮ ਗੁਰੂ ਨਾਨਕ ਦੇ ਚਰਨਾਂ ਤੋਂ ਸਦਕੇ ਆਉਂਦੀ। ਬੜੀ ਮਹਾਨ ਤਪਸਵਿਨੀ ਆਤਮਾ ਸ਼੍ਰੀ ਮਾਤ ਸੁਲੱਖਣੀ ਸਾਹਿਬਾ ਨੇ ਜਦ ਇਹ ਬਚਨ ਸੁਣੇ ਤਾਂ, ਹਾਂਜੀ,
ਪੂਰਨ ਗਈ ਸਦਨ ਕੋ ਤਭੀ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਸਿਰ ਰੱਖਿਆ, ਚਰਨ ਚੁੰਮ ਲਏ ਅਤੇ ਮਹਾਰਾਜ ਦਾ ਹੱਥ ਪਕੜ ਕੇ ਨਾ ਆਪਣੇ ਸਿਰ 'ਤੇ ਰਖਵਾ ਲਿਆ। ਆਖਣ ਲੱਗੇ, ਮੈਨੂੰ ਆਸ਼ੀਰਵਾਦ ਦੇਵੋ ਤੇ ਮੈਂ ਹੁਣੇ ਹੀ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਆਉਂਦੀ ਹਾਂ। ਹਾਂਜੀ,
ਦੋਨੋ ਸੁਤਲੇ ਕਰ ਨਿਚ ਸੰਗਾ।
ਬੜੇ ਸਾਲਾਂ ਬਾਅਦ, ਲੰਬੇ ਅਰਸੇ ਬਾਅਦ ਗੁਰੂ ਨਾਨਕ ਪਾਤਸ਼ਾਹ ਦਾ ਪਰਿਵਾਰ ਇਕੱਠਾ ਹੋਇਆ ਹੈ। ਬਚਪਨ ਵਿੱਚ ਦੋ ਦੋ ਚਾਰ ਚਾਰ ਸਾਲ ਦੇ ਛੱਡ ਕੇ ਗਏ ਸਨ ਅਤੇ ਹੁਣ ਜਵਾਨੀ ਦੀ ਉਮਰੇ ਬੱਚਿਆਂ ਨੂੰ ਫਿਰ ਪਿਤਾ ਦਾ ਪਿਆਰ ਮਿਲਣ ਲੱਗਾ ਹੈ। ਇਸ ਖੁਸ਼ੀ ਵਿੱਚ ਸੰਗਤ ਵਿੱਚੋਂ ਇੱਕ ਜੈਕਾਰਾ ਬੁਲਾਓ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪਰਿਵਾਰ ਲੰਬੇ ਅਰਸੇ ਬਾਅਦ ਇਕੱਠਾ ਹੋਣ ਲੱਗਾ ਹੈ। ਹਾਂਜੀ, ਦੋਨੋਂ ਸੁਤਲੇ ਕਰ
ਹਰਕਤ ਆਈ ਕਰਤ ਉਮੰਗਾ
ਤੇ ਬੜੇ ਖੁਸ਼ੀ ਨਾਲ ਪ੍ਰਸੰਨਤਾ ਨਾਲ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਸ੍ਰੀ ਮਾਤ ਸੁਲੱਖਣੀ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬਾਹਰ ਖੂਹ 'ਤੇ ਆ ਪਹੁੰਚੇ ਹਨ। ਹਾਂਜੀ,
ਮੂਲ ਚੰਦ ਪੁਨ ਚੰਦੋ ਰਾਣੀ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਭਾਈ ਮੂਲ ਚੰਦ ਅਤੇ ਉਹਨਾਂ ਦੀ ਸੱਸ ਮਾਤਾ ਮਾਤਾ ਚੰਦੋ ਰਾਣੀ, ਉਹਨਾਂ ਦੀ ਵੀ ਮੁਸਕਰਾਹਟ ਜਿਹੜੀ ਹੈ ਨਾ ਉਹ ਅੰਦਰ ਦੀ ਖੁਸ਼ੀ ਨੂੰ ਬਿਆਨ ਕਰਦੀ ਪਈ ਹੈ ਔਰ ਨਾਲੇ ਦੋਵਾਂ ਦੀਆਂ ਅੱਖਾਂ ਤੋਂ ਆਂਸੂ ਵੀ ਜਾ ਰਹੇ ਅਤੇ ਭਾਈ ਅਜਿੱਤਾ ਰੰਧਾਵਾ ਅਤੇ ਹੋਰ ਮਹਾਰਾਜ ਦੇ ਨਿਕਟਵਰਤੀ ਸੇਵਕ ਉਹਨਾਂ ਦਾ ਤਾਂ ਮਨ ਕਰਦਾ ਹੈ ਬਈ ਜਿਵੇਂ ਹੁਣ ਭੰਗੜੇ ਪਾਉਣ ਦਾ ਸਮਾਂ ਬਣਿਆ। ਉਹਨਾਂ ਦਾ ਅੰਗ ਅੰਗ ਰੋਮ ਰੋਮ ਇਸ ਖੁਸ਼ੀ ਵਿੱਚ ਮਨ ਨਿਰਤ ਕਰਦਾ ਪਿਆ ਹੈ। ਲੱਗਦਾ ਤਿੰਨਾਂ ਲੋਕਾਂ ਦੀਆਂ ਸਾਰੀਆਂ ਸ਼ਕਤੀਆਂ ਆਨੰਦ ਵਿੱਚ ਝੂਮਦੀਆਂ ਪਈਆਂ ਨੇ ਕਿਉਂਕਿ ਲੰਬੇ ਅਰਸੇ ਬਾਅਦ ਗੁਰੂ ਨਾਨਕ ਨੇ ਆਪਣੇ ਪਰਿਵਾਰ ਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਦਿੱਤੀ ਹੈ। ਹਾਂਜੀ,
ਘਰ ਗਮਨੀ ਮਨ ਬੋ ਮੁਰਝਾਈ।
ਭਾਵੇਂ ਆਪਣੇ ਘਰ ਵਿੱਚ ਗਏ ਸੋ ਬੜੇ ਮੁਰਝਾਇਆ ਹੋਇਆ ਚਿਹਰਾ ਹੈ ਸੀ ਬੀਬੀ ਚੰਦੋ ਰਾਣੀ ਦਾ। ਹਾਂਜੀ,
ਬੋਰੋ ਬੋਲਨਾ ਕਉ ਆਵਤ।
ਫਿਰ ਕੋਈ ਬੋਲ ਵੀ ਇਹਨਾਂ ਦੀ ਜ਼ਬਾਨ ਤੋਂ ਕੰਠ ਤੋਂ ਨਹੀਂ ਨਿਕਲਦਾ ਸੀ। ਹਾਂਜੀ,
ਹਵੈ ਤੁਸ਼ਨ ਹਿਰਦੈ ਪਛ ਤਾਵਤ।
ਪਰ ਹੁਣ ਮਨ ਵਿੱਚ ਪਛਤਾ ਵੀ ਰਹੇ ਹਨ ਕਿ ਮੈਂ ਕਿਉਂ ਆਪਣੀ ਧੀ ਨੂੰ ਕੌੜੇ ਬੋਲ ਕਹਿੰਦੀ ਰਹੀ ਹਾਂ, ਕਿਉਂ ਆਪਣੇ ਦਾਮਾਦ ਨੂੰ ਭੈੜੇ ਬੋਲ ਬੋਲੇ ਨੇ। ਆਖਿਰ ਫਿਰ ਇਹ ਪਰਿਵਾਰ ਇਕੱਠਾ ਹੋ ਗਿਆ, ਚੰਗਾ ਹੁੰਦਾ ਜੇ ਮੈਂ ਨਾ ਹੀ ਬੋਲਦੀ। ਹਾਂਜੀ,
ਸ੍ਰੀ ਚੰਦ ਕੋ ਸੰਗ ਲੈ ਦੂਸਰ ਲਖਮੀ ਦਾਸ।
ਤੇ ਇਸ ਪਾਸੇ ਬਾਬਾ ਸ੍ਰੀ ਚੰਦ ਜੀ ਨੂੰ ਤੇ ਲਖਮੀ ਦਾਸ ਜੀਆਂ ਨੂੰ ਮਾਤ ਸੁਲੱਖਣੀ ਜੀ ਨਾਲ ਲੈ ਕੇ। ਹਾਂਜੀ,
ਆਏ ਸੁਲੱਖਣੀ ਬੈਠ ਗਈ ਪਾਏ ਹਰਖ ਸੁਖ ਰਾਸ।
ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਬਹਿ ਗਏ ਨੇ ਦੋਵੇਂ ਪੁੱਤਰ ਨਾਲ ਨੇ ਮਾਤਾ ਸੁਲੱਖਣੀ ਜੀ ਦੇ ਅਤੇ ਬੜਾ ਸੁੱਖ ਦਾ ਅਨੁਭਵ ਕੀਤਾ ਹਨ। ਹਾਂਜੀ,
ਜੈ ਬੈਠੇ ਅਗ ਓਗ ਨਿਕੰਦਨ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਆ ਬੈਠੇ ਨੇ। ਗੁਰੂ ਨਾਨਕ ਪਾਤਸ਼ਾਹ ਜਿੱਥੇ ਖੂਹ 'ਤੇ ਬੈਠੇ ਹੋਏ ਨੇ ਹਰ ਤਰ੍ਹਾਂ ਦੇ ਪਾਪ ਤੇ ਵਿਘਨਾਂ ਦਾ ਨਾਸ਼ ਕਰਨ ਵਾਲੇ। ਹਾਂਜੀ,
ਦੁਵੈ ਸੁਤ ਕੀਨ ਚਰਨ ਪਰ ਬੰਧਨ
ਤੇ ਦੋਵਾਂ ਸਪੁੱਤਰਾਂ ਨੇ ਵੀ ਮਹਾਰਾਜ ਦੇ ਚਰਨਾਂ 'ਤੇ ਸਿਰ ਰੱਖ ਕੇ ਡੰਡੋਤ ਬੰਦਨਾ ਕੀਤੀ ਹੈ ਤੇ ਨਾਲੇ ਦੋਵਾਂ ਦੀਆਂ ਅੱਖਾਂ 'ਚੋਂ ਵੀ ਬੈਰਾਗ ਦਾ ਜਲ ਜਾ ਰਿਹਾ ਹੈ। ਹਾਂਜੀ,
ਰਹਿਣ ਲੱਗੇ ਨਿਜ ਪਿਤ ਕੇ ਪਾਸੂ।
ਇਤਨੇ ਨੂੰ ਸਮਾਂ ਕਾਫੀ ਹੋ ਗਿਆ, ਰਾਤ ਦਾ ਸਮਾਂ ਹੋ ਗਿਆ ਤੇ ਦੋਵਾਂ ਨੇ ਉੱਥੇ ਮਹਾਰਾਜ ਦੇ ਚਰਨਾਂ ਵਿੱਚ ਹੀ ਇੱਕ ਕੱਪੜਾ ਵਿਛਾ ਲਿਆ ਤੇ ਉੱਥੇ ਖੁੱਲ੍ਹੇ ਅਸਮਾਨ ਥੱਲੇ ਬੈਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ, ਨਾ ਕੋਈ ਦੀਵਾਰ, ਨਾ ਕੋਈ ਦਰਵਾਜ਼ਾ ਤੇ ਨਾ ਕੋਈ ਛੱਤ, ਇਸ ਬ੍ਰਹਿਮੰਡੀ ਮਕਾਨ ਦੇ ਵਿੱਚ ਆਰਾਮ ਕਰਨ ਲੱਗ ਪਏ। ਹਾਂਜੀ,
ਚਿੰਤਾ ਸਗਰੀ ਕੀਨ ਬਿਨਾਸੂ।
ਸ੍ਰੀ ਮਾਤ ਸੁਲੱਖਣੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਦਬਾਉਣ ਲੱਗ ਪਏ ਤੇ ਨਾਲੇ ਚਰਨ ਦਬਾਉਂਦਿਆਂ ਹੋਇਆ ਉਹਨਾਂ ਦੀਆਂ ਅੱਖਾਂ 'ਚੋਂ ਆਂਸੂ ਵੀ ਵਗਦੇ ਪਏ ਸਨ ਅਤੇ ਗੁਰੂ ਨਾਨਕ ਆਖਣ ਲੱਗੇ, ਪਰਮੇਸ਼ਰ ਕੀ ਹੈ, ਹੁਣ ਤਾਂ ਮਿਲੇ ਹਾਂ, ਹੁਣ ਕਿਉਂ ਰੋਂਦੇ ਪਏ? ਰੋਣ ਦਾ ਕੀ ਕਾਰਨ ਹੈ? ਆਖਣ ਲੱਗੇ, ਬਸ ਇਹੀ ਤਾਂ ਗੱਲ ਹੈ, ਹੁਣ ਮੇਰੇ ਆਨੰਦ ਦੇ ਆਂਸੂ ਹਨ ਅਤੇ ਹੁਣ ਮੈਂ ਚਾਹੁੰਦੀ ਹਾਂ ਕਿ ਜਿੰਨਾ ਚਿਰ ਜੀਵਾਂ ਮੇਰਾ ਤੁਹਾਡੇ ਚਰਨਾਂ ਨਾਲੋਂ ਵਿਛੋੜਾ ਨਾ ਹੋਵੇ। ਜਿੱਥੇ ਤੁਸੀਂ ਜਾਓ ਮੈਨੂੰ ਆਪਣੇ ਨਾਲ ਲੈ ਜਾਓ। ਔਰ ਕਹਿਣ ਲੱਗੇ ਕਿ ਮੇਰੇ ਹਿਰਦੇ ਦੀ ਸਾਰੀ ਚਿੰਤਾ ਦਾ ਹੁਣ ਨਾਸ਼ ਹੋ ਗਿਆ ਹੈ ਅਤੇ ਮੈਨੂੰ ਹੁਣ ਕੋਈ ਗਮ ਫਿਕਰ ਨਹੀਂ ਹੈ। ਹਾਂਜੀ,
ਸਰ ਪ੍ਰਕਾਰਨ ਸੇਵਾ ਜੋ
ਬਾਕੀ ਹਰ ਤਰ੍ਹਾਂ ਦੀ ਸੇਵਾ ਸੰਭਾਲ ਸੰਗਤਾਂ ਦੇ ਲੰਗਰ ਇਤਿਆਦਕ ਦੀ। ਹਾਂਜੀ,
ਕਰੇ ਅਜਿਤਾ ਹਿਤ ਤਰ
ਸੋ ਤੇ ਭਾਈ ਅਜਿਤਾ ਵੀ ਬੜਾ ਪ੍ਰਸੰਨਤਾ ਨਾਲ ਭਰਿਆ ਹੋਇਆ ਹੈ ਅਤੇ ਬੜੇ ਚਾਅ ਉਤਸ਼ਾਹ ਨਾਲ ਉਹ ਸੇਵਾ ਸੰਭਾਲ ਕਰਦੇ ਹਨ। ਹਾਂਜੀ,
ਅਤ ਅਜਮਤ ਮੈਂ ਪੂਰਨ ਹੋਇਆ।
ਔਰ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਕਰਦਾ ਕਰਦਾ ਇਹਦਾ ਹਿਰਦਾ ਕਰਾਮਾਤਾਂ ਨਾਲ ਭਰ ਗਿਆ, ਅਜ਼ਮਤਾਂ ਨਾਲ ਭਰ ਗਿਆ ਅਤੇ ਰੋਮ ਰੋਮ ਵਿੱਚੋਂ ਪ੍ਰਭੂ ਨਾਮ ਦੇ ਸੋਮੇ ਚੱਲ ਪਏ ਹਨ। ਹਾਂਜੀ,
ਜਨਮ ਮਰਨ ਕੋ ਸੰਸਾਰ ਖੋਇਓ,
ਕਿਉਂਕਿ ਇਹ ਮੁਕਤ ਆਤਮਾ ਬਣ ਗਿਆ ਹੈ ਗੁਰੂ ਨਾਨਕ ਦੀ ਸੇਵਾ ਕਰ ਕਰਕੇ, ਜਪ ਕਰ ਕਰਕੇ, ਸਨਮਾਨ ਕਰ ਕਰਕੇ, ਅਤੇ ਬਾਰ ਬਾਰ ਦਾ ਜੰਮਣਾ ਮਰਨਾ ਇਹਦਾ ਸਮਾਪਤ ਹੋ ਗਿਆ, ਮੁੱਕ ਗਿਆ ਹੈ। ਹਾਂਜੀ,
ਵਿਸ਼ਿਆਂ ਤੇ ਬਰਾਗ ਹੋਵੈ ਕਰ ਗੁਰ ਪਗ ਅਨੁਰਾਗ,
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਪ੍ਰੇਮ ਕਰਨ ਸਦਕਾ ਵਿਸ਼ਿਆਂ ਵਿਕਾਰਾਂ ਤੋਂ ਇਸ ਦਾ ਮਨ ਉਪਰਾਮ ਹੋ ਗਿਆ ਹੈ ਜੀ।
ਲਿਵ ਲਗਾਏ ਜਾਗਤ ਰਹੋ ਸਿਮਰ ਨਾਮ ਵਡ ਪਾਗ,
ਗੁਰੂ ਬਾਬੇ ਨੇ ਵੀ ਇਸ ਨੂੰ ਕਿਹਾ ਬਈ ਧਿਆਨ ਨਾਲ ਨਾਮ ਜਪਦਾ ਰਹੋ ਅਤੇ ਨਾਮ ਜਪਣ ਨੂੰ ਆਪਣਾ ਵਡ ਭਾਗ ਸਮਝਣਾ ਹੈ। ਅਤੇ ਭਾਈ ਸਾਹਿਬ ਸਾਨੂੰ ਵੀ ਸਾਰਿਆਂ ਨੂੰ ਇਹ ਉਪਦੇਸ਼ ਦਿੰਦੇ ਨੇ, ਕਹਿੰਦੇ ਲਿਵ ਲਗਾਏ ਜਾਗਤ ਰਹੋ ਸਿਮਰ ਨਾਮ ਵਡ ਭਾਗ। ਜੇ ਧਿਆਨ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਮਹਾਂਮੰਤਰ ਗੁਰਮੰਤਰ ਦਾ ਜਪ ਕਰਦੇ ਰਹੋਗੇ ਤੇ ਤੁਹਾਡਾ ਵੀ ਵਡਭਾਗ ਬਣ ਜਾਵੇਗਾ, ਸਖਤਾਂ ਝੋਲੀ ਵਿੱਚ ਪੈ ਜਾਣਗੀਆਂ। ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਸਾਡਾ ਹਿਰਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਅੰਦਰੋਂ ਜੁੜਨਾ ਅਤੇ ਜੁੜਨ ਦਾ ਰਸ ਮਾਣ ਸਕੇ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਆਨੰਦਮਈ ਗੁਰੂ ਫਤਿਹ ਦੀ ਦਾਤ ਸਾਰੇ ਜਣੇ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।